ਵਾਹਿਗੁਰੂ ਵਾਹਿਗੁਰੂ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਨ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਜੀ ਮਹਾਰਾਜ ਜੀ ਬਹੁਤ ਪ੍ਰੇਮ ਨਾਲ ਰਾਏ ਬੁਲਾਰ ਨੂੰ ਸਮਝਾਉਂਦੇ ਹਨ ਕਿ ਪ੍ਰਾਣੀ ਤਨ ਨੂੰ ਆਪਾਂ ਸਮਝ ਲੈਂਦਾ ਹੈ, ਸਰੀਰ ਨੂੰ ਆਪਣਾ ਆਪ ਸਮਝ ਲੈਂਦਾ ਹੈ ਅਤੇ ਉਸ ਸਰੀਰ ਨਾਲ ਹੀ ਦੂਸਰੇ ਸਰੀਰਾਂ ਦੇ ਨਾਤੇ ਬਣਦੇ ਹਨ। ਧੀਆਂ ਪੁੱਤ ਭੈਣ ਭਰਾ ਮਾਂ ਪਿਓ ਸਭ ਕੁਛ ਅਸਲ ਵਿੱਚ ਇਹ ਸਰੀਰ ਜੋ ਹਨ, ਮਹਾਰਾਜ ਜੀ ਕਹਿੰਦੇ ਕਿ ਬੇਹੋਸ਼ ਹਨ, ਮੂਰਛਿਤ ਹਾਲਤ ਵਿੱਚ ਹਨ, ਜੜ ਸਰੂਪ ਹਨ ਅਤੇ ਆਪਣੀ ਆਤਮਾ ਦੇ ਬਲ ਕਾਰਨ ਇਹ ਹਿਲਦੇ ਜੁਲਦੇ ਹਨ। ਅਤੇ ਜਿਸ ਦਿਨ ਆਪਾਂ ਨੂੰ ਜਾਣਾ ਪੈਣਾ ਹੈ, ਉਸ ਦਿਨ ਜਿੰਨੇ ਵੀ ਨਾਤੇ ਰਿਸ਼ਤੇ ਬਣੇ ਹੋਏ ਹਨ ਕਿਸੇ ਨੇ ਕੰਮ ਨਹੀਂ ਆਉਣਾ, ਕਿਸੇ ਨੇ ਨਾਲ ਜਾਣ ਲਈ ਤਿਆਰ ਨਹੀਂ ਹੋਣਾ। ਅਤੇ ਜੋ ਆਪਾਂ ਧਨ ਦੌਲਤ ਪ੍ਰਾਣੀ ਇਕੱਠੀ ਕਰਦਾ ਹੈ ਉਹ ਸਿਰਫ ਜਿਉਂਦਿਆਂ ਨੂੰ ਹੀ ਹੈ ਅਤੇ ਜਿਉਂ ਹੀ ਆਤਮਾ ਸਰੀਰ ਨੂੰ ਤਿਆਗਦਾ ਹੈ ਅਤੇ ਇਹ ਸਭ ਕੁਛ ਬੇਅਰਥ ਹੋ ਜਾਂਦਾ। ਸੋ ਮਹਾਰਾਜ ਜੀ ਕਹਿੰਦੇ ਕਿ ਪਰਮ ਵਿੱਚ ਸਰੀਰਾਂ ਨਾਲ ਨਾਤੇ ਬਣਾਉਂਦਾ ਹੈ ਪ੍ਰਾਣੀ ਅਤੇ ਪਰਮ ਵਿੱਚ ਸਭ ਕੁਛ ਇਕੱਠਾ ਕਰਦਾ ਹੈ ਅਤੇ ਅਸਲ ਵਿੱਚ ਨਾ ਉਹਨਾਂ ਸਰੀਰਾਂ ਨਾਲ ਉਸਦਾ ਕੋਈ ਨਾਤਾ ਸੀ ਅਤੇ ਨਾ ਜੋ ਕੁਛ ਇਕੱਠਾ ਕੀਤਾ ਸੀ ਉਹ ਉਸਦੇ ਕਿਸੇ ਕੰਮ ਆਉਣਾ। ਅਤੇ ਇੰਦਰੀਆਂ, ਮਹਾਰਾਜ ਜੀ ਕਹਿੰਦੇ ਕਿ ਜੋ ਇੰਦਰੀਆਂ ਹਨ ਇਹ ਪੰਜਾਂ ਤੱਤਾਂ ਦੀਆਂ ਇੰਦਰੀਆਂ ਹਨ, ਜਿਨ੍ਹਾਂ ਪੰਜਾਂ ਤੱਤਾਂ ਨੂੰ ਮਿਲਾ ਕੇ ਆਪਣਾ ਸਰੀਰ ਬਣਿਆ ਹੋਇਆ ਹੈ ਉਹਨਾਂ ਪੰਜਾਂ ਤੱਤਾਂ ਦੀਆਂ ਹੀ ਇਹ ਇੰਦਰੀਆਂ ਹਨ। ਨੱਕ ਮਿੱਟੀ ਦੀ ਇੰਦਰੀ ਹੈ, ਧਰਤੀ ਦੀ ਇੰਦਰੀ ਹੈ। ਜਿਸ ਤਰ੍ਹਾਂ ਧਰਤੀ ਹਮੇਸ਼ਾ ਖੁੱਲ੍ਹੀ ਰਹਿੰਦੀ ਹੈ, ਇਸ ਨੂੰ ਆਪਾਂ ਬੰਦ ਨਹੀਂ ਕਰ ਸਕਦੇ, ਇਸੇ ਤਰ੍ਹਾਂ ਨੱਕ ਹਮੇਸ਼ਾ ਖੁੱਲ੍ਹਾ ਰਹਿੰਦਾ ਹੈ। ਅਤੇ ਜਿਸ ਤਰ੍ਹਾਂ ਜਲ ਨੂੰ ਬੰਨ ਲਾ ਕੇ ਰੋਕਿਆ ਜਾ ਸਕਦਾ ਹੈ ਜਾਂ ਇਸ ਨੂੰ ਨੀਵੀਂ ਜਗ੍ਹਾ ਕਰਕੇ ਉੱਧਰ ਨੂੰ ਤੋਰਿਆ ਜਾ ਸਕਦਾ ਹੈ, ਇਸੇ ਤਰ੍ਹਾਂ ਜ਼ਬਾਨ ਦੇ ਰਸ ਲੈਣੇ ਰੋਕੇ ਜਾ ਸਕਦੇ ਹਨ ਜਾਂ ਰਸ ਲੈ ਜਾ ਸਕਦੇ ਹਨ, ਜ਼ਬਾਨ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਜਾਂ ਰੋਕੀ ਜਾ ਸਕਦੀ ਹੈ। ਅਗਨੀ ਜਲਾਈ ਜਾ ਸਕਦੀ ਹੈ ਅਤੇ ਉਸਨੂੰ ਬੁਝਾਇਆ ਜਾ ਸਕਦਾ ਹੈ, ਇਸੇ ਤਰ੍ਹਾਂ ਅੱਖ ਖੋਲ੍ਹੀ ਜਾ ਸਕਦੀ ਹੈ ਅਤੇ ਅੱਖ ਬੰਦ ਕੀਤੀ ਜਾ ਸਕਦੀ ਹੈ। ਅੱਖ ਅਗਨੀ ਦੀ ਇੰਦਰੀ ਹੈ। ਤੇ ਜੋ ਛੂਹਣਾ ਹੈ ਹੱਥਾਂ ਨਾਲ ਜੋ ਛੂਹਣਾ ਹੈ ਇਹ ਹਵਾ ਦੀ ਇੰਦਰੀ ਹੈ ਤੇ ਹਵਾ ਕਿਉਂਕਿ ਚਾਰ ਚੁਫੇਰੇ ਵਗਦੀ ਹੈ ਇਸੇ ਕਰਕੇ ਆਪਣਾ ਹੱਥ ਵੀ ਚਾਰ ਚੁਫੇਰੇ ਘੁੰਮਦਾ ਹੈ ਤੇ ਹਵਾ ਖੁੱਲ੍ਹੀ ਹੈ ਚਾਰ ਚੁਫੇਰੇ ਇਸ ਲਈ ਆਪਣਾ ਹੱਥ ਵੀ ਖੁੱਲ੍ਹਾ ਹੈ ਹਵਾ ਬੰਦ ਵੀ ਹੋ ਜਾਂਦੀ ਹੈ ਇਸ ਲਈ ਆਪਣਾ ਹੱਥ ਵੀ ਬੰਦ ਹੋ ਜਾਂਦਾ ਮੁੱਠੀ ਮੀਟੀ ਜਾ ਸਕਦੀ ਹਵਾ ਕਿਉਂਕਿ ਛੂਹਣ ਦਾ ਇਸਦਾ ਸੁਭਾਅ ਹੈ ਛੂਹਣਾ ਦੂਸਰੇ ਨੂੰ ਟੱਚ ਕਰਨਾ ਇਸ ਲਈ ਜਦੋਂ ਆਪਾਂ ਸਿਮਰਨ 'ਤੇ ਬੈਠੀਏ ਤੇ ਪੱਖਾ ਵਗੈਰਾ ਨਹੀਂ ਲਾਉਣਾ ਚਾਹੀਦਾ ਕਿਉਂਕਿ ਆਪਾਂ ਦੇਖ ਸਕਦੇ ਹਾਂ ਕਿ ਜੇ ਪੱਖਾ ਚੱਲਦਾ ਹੋਵੇ ਹਵਾ ਆਪਾਂ ਨੂੰ ਆ ਕੇ ਲੱਗੇਗੀ ਅਤੇ ਆਪਾਂ ਨੂੰ ਜਾਪੇਗਾ ਕਿ ਕੋਈ ਆਪਾਂ ਨੂੰ ਛੂਹ ਰਿਹਾ ਹੈ ਹਵਾ ਛੂਹ ਰਹੀ ਹੈ ਉਹ ਆਪਾਂ ਨੂੰ ਟੱਚ ਕਰਦੀ ਹੈ ਆਪਾਂ ਨੂੰ ਡਿਸਟਰਬ ਕਰਦੀ ਹੈ ਆਪਾਂ ਨਹੀਂ ਚਾਹੁੰਦੇ ਕਿ ਜਦੋਂ ਉਸਦਾ ਸਿਮਰਨ ਕਰੀਏ ਕੋਈ ਆਪਾਂ ਨੂੰ ਛੂਹੇ ਕੋਈ ਆਪਾਂ ਨੂੰ ਡਿਸਟਰਬ ਕਰੇ ਕੋਈ ਆਪਾਂ ਨੂੰ ਟੱਚ ਕਰੇ ਸੋ ਇਸ ਲਈ ਜੇ ਪੱਖਾ ਚੱਲਦਾ ਹੋਵੇ ਤਾਂ ਸਿਮਰਨ ਵਿੱਚ ਵਿਘਨ ਪੈਂਦਾ ਆਕਾਸ਼ ਦਾ ਜੋ ਇੰਦਰੀ ਹੈ ਆਕਾਸ਼ ਦੀ ਉਹ ਕੰਨ ਹਨ ਕਿਉਂਕਿ ਆਕਾਸ਼ ਮੇਰਾ ਹਮੇਸ਼ਾ ਖੁੱਲ੍ਹਾ ਰਹਿੰਦਾ ਹੈ ਉਸਨੂੰ ਬੰਦ ਨਹੀਂ ਕੀਤਾ ਜਾ ਸਕਦਾ ਇਸ ਲਈ ਕੰਨ ਵੀ ਹਮੇਸ਼ਾ ਖੁੱਲ੍ਹੇ ਰਹਿੰਦੇ ਅਤੇ ਜਿਸ ਦਿਨ ਪਰਮਾਤਮਾ ਮਹਾਂਪਰਲੋ ਲਿਆਉਂਦਾ ਹੈ ਸਭ ਕੁਛ ਆਪਣੇ ਵਿੱਚ ਸਮੇਟ ਲੈਂਦਾ ਹੈ ਇਹ ਸਭ ਧਰਤੀਆਂ ਚੰਦ ਸੂਰਜ ਤਾਰੇ ਆਕਾਸ਼ ਵੀ ਆਪਣੇ ਵਿੱਚ ਸਮੇਟ ਲੈਂਦਾ ਹੈ ਸਿਰਫ ਉਸ ਦਿਨ ਆਕਾਸ਼ ਬੰਦ ਹੁੰਦਾ ਹੈ ਕਿਤੇ ਯੁਗਾਂ ਬਾਅਦ ਜਦੋਂ ਉਹ ਸਭ ਕੁਛ ਸਮੇਟਦਾ ਹੈ ਅਤੇ ਜਿੰਨਾ ਚਿਰ ਉਹ ਖੇਡ ਖੇਡਦਾ ਹੈ ਅਤੇ ਉਹਦੀ ਖੇਡ ਲੰਮੀ ਹੁੰਦੀ ਹੈ ਯੁਗਾਂ ਤੱਕ ਖੇਡਦਾ ਰਹਿੰਦਾ ਉਨ੍ਹਾਂ ਚਿਰ ਆਕਾਸ਼ ਵੀ ਖੁੱਲ੍ਹਾ ਰਹਿੰਦਾ ਹੈ ਅਤੇ ਕੰਨ ਵੀ ਖੁੱਲ੍ਹੇ ਰਹਿੰਦੇ ਕੰਨਾਂ ਨੂੰ ਬੰਦ ਕਰਨ ਦਾ ਕੋਈ ਉਪਾਅ ਨਹੀਂ ਹੈ ਕਿਉਂਕਿ ਆਕਾਸ਼ ਨੂੰ ਬੰਦ ਕਰਨ ਦਾ ਕੋਈ ਉਪਾਅ ਨਹੀਂ ਸੋ ਮਹਾਰਾਜ ਜੀ ਕਹਿੰਦੇ ਕਿ ਰਾਏ ਸਾਹਿਬ ਇਹ ਜੋ ਇੰਦਰੀਆਂ ਹਨ ਇਹ ਤੁਹਾਡਾ ਸਰੂਪ ਨਹੀਂ ਹਨ ਇਹ ਪੰਜਾਂ ਤੱਤਾਂ ਨੂੰ ਮਿਲਾ ਕੇ ਜਿਨ੍ਹਾਂ ਨਾਲ ਤੁਹਾਡਾ ਸਰੀਰ ਬਣਾਇਆ ਗਿਆ ਹੈ ਇਹ ਉਹਨਾਂ ਤੱਤਾਂ ਦੀਆਂ ਇੰਦਰੀਆਂ ਹਨ ਉਹਨਾਂ ਤੱਤਾਂ ਦੇ ਗੁਣਾਂ ਨੂੰ ਜ਼ਾਹਰ ਕਰਦੀਆਂ ਹਨ ਆਪਾਂ ਆਕਾਸ਼ ਵਿੱਚ ਬੈਠੇ ਹਾਂ ਅਤੇ ਆਕਾਸ਼ ਵਿੱਚ ਤਾਂ ਫਿਰ ਇਹ ਹੋਣਾ ਹੀ ਤੇ ਮਹਾਰਾਜ ਜੀ ਕਹਿੰਦੇ ਕਿ ਇੰਦਰੀਆਂ ਸਾਧਨ ਹਨ ਤੇ ਇੰਦਰੀਆਂ ਵਿੱਚ ਨੀਵੀਂ ਬਿਰਤੀ ਵੀ ਹੈ ਅਤੇ ਉੱਚੀ ਬਿਰਤੀ ਵੀ ਹੈ ਜਿਸ ਤਰ੍ਹਾਂ ਇਸ ਅੱਖ ਨਾਲ ਆਪਾਂ ਪ੍ਰੇਮ ਵਾਲੀ ਅੱਖ ਬਣ ਸਕਦੀ ਹੈ ਆਪਣੀ ਇਹੀ ਅੱਖ ਸਾੜ ਦੇਣ ਵਾਲੀ ਕ੍ਰੋਧ ਵਾਲੀ ਅੱਖ ਬਣ ਸਕਦੀ ਹੈ ਇਹੀ ਸਵਾਸ ਬਹੁਤ ਸ਼ਾਂਤ ਚੱਲ ਸਕਦੇ ਹਨ ਅਤੇ ਇਹੀ ਸਵਾਸ ਜਦੋਂ ਕ੍ਰੋਧ ਆਉਂਦਾ ਹੈ ਤਾਂ ਬਹੁਤ ਅਸ਼ਾਂਤ ਹੋ ਜਾਂਦੇ ਹਨ ਇਹੀ ਹੱਥ ਦੂਸਰਿਆਂ ਦੀ ਸੇਵਾ ਕਰ ਸਕਦੇ ਹਨ, ਇਹੀ ਹੱਥ ਦੂਸਰਿਆਂ ਦੀ ਜਾਨ ਲੈ ਸਕਦੇ ਹਨ। ਇਹੀ ਕੰਨ ਬਹੁਤ ਘਟੀਆ ਗੱਲਾਂ ਔਰ ਗਾਣੇ ਸੁਣ ਸਕਦੇ ਹਨ, ਇਹੀ ਕੰਨ ਮਹਾਂਪਵਿੱਤਰ ਗੁਰਬਾਣੀ ਸੁਣ ਸਕਦੇ ਹਨ। ਇਹੀ ਰਸਨਾ ਉਸਦੇ ਗੁਣ ਗਾ ਸਕਦੀ ਹੈ, ਉਸਦੀ ਰਚਨਾ ਦੇ ਗੁਣ ਗਾ ਸਕਦੀ ਹੈ, ਸਾਰਿਆਂ ਨੂੰ ਸੁੱਖ ਪਹੁੰਚਾ ਸਕਦੀ ਹੈ। ਅਤੇ ਇਹੀ ਰਸਨਾ ਇਹੋ ਜਿਹਾ ਬੋਲ ਬੋਲ ਸਕਦੀ ਹੈ ਕਿ ਜਿਸ ਨਾਲ ਕੋਈ ਖਿੜਿਆ ਫੁੱਲ ਵੀ ਦੇਰ ਤੱਕ ਮੁਰਝਾ ਜਾਏ। ਇਹੀ ਨੱਕ ਬਾਹਰ ਦੀਆਂ ਸੁਗੰਧੀਆਂ ਲੈ ਸਕਦਾ ਹੈ, ਜਿਸ ਨਾਲ ਕਦੀ ਸ਼ਾਂਤ ਨਹੀਂ ਹੁੰਦਾ, ਸਗੋਂ ਹੋਰ 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 ਲਾਲਚ ਹੁੰਦਾ ਹੈ। ਅਤੇ ਇਹੀ ਨੱਕ ਅੰਦਰ ਦੀ ਪਰਮਲ ਦੀ ਸੁਗੰਧੀ ਲੈ ਸਕਦਾ ਹੈ, ਜਿਸ ਵਿੱਚ ਹਮੇਸ਼ਾ ਲਈ ਸ਼ਾਂਤ ਹੋ ਜਾਂਦਾ। ਅਤੇ ਮਹਾਰਾਜ ਜੀ ਕਹਿੰਦੇ, ਰਾਏ ਸਾਹਿਬ ਤਾਂ ਤੇ ਇਹਨਾਂ ਇੰਦਰੀਆਂ ਨੂੰ ਉੱਚੀ ਬਿਰਤੀ ਵਿੱਚ ਲਾਉਣਾ ਚਾਹੀਏ। ਜੋ ਪ੍ਰਾਣੀ ਇਹਨਾਂ ਇੰਦਰੀਆਂ ਨੂੰ ਨੀਵੀਂ ਬਿਰਤੀ ਵਿੱਚ ਲਾ ਰੱਖਦੇ ਹਨ, ਦੁਨਿਆਵੀ ਰਸਾਂ ਕਸਾਂ ਵਿੱਚ ਲਾ ਰੱਖਦੇ ਹਨ, ਇਹ ਦੁਨਿਆਵੀ ਰਸ ਕਸ ਉੱਪਰੋਂ ਉੱਪਰੋਂ ਚੱਖਣ ਨੂੰ ਸਵਾਦੀ ਹਨ, ਮਿੱਠੇ ਹਨ, ਪਰ ਹਰ ਦੁਨਿਆਵੀ ਰਸ ਦਾ ਫਲ ਦੁੱਖ ਹੈ। ਅਤੇ ਦੁੱਖ ਵੀ ਛੋਟੇ ਨਹੀਂ, ਖੂਹਾਂ ਦੇ ਖੂਹ ਦੁੱਖ ਹਨ। ਅਤੇ ਜਿਹੜੇ ਪ੍ਰਾਣੀ ਇਹਨਾਂ ਇੰਦਰੀਆਂ ਨੂੰ ਨੀਵੀਂ ਬਿਰਤੀ ਵਿੱਚ ਲਾਉਂਦੇ ਹਨ, ਉਹ ਹਮੇਸ਼ਾ ਵਾਦ ਵਿਵਾਦ ਵਿੱਚ ਆਪਣਾ ਜੀਵਨ ਵਿਅਰਥ ਗੁਆ ਜਾਂਦੇ ਹਨ, ਦੁਨੀਆਂ ਦੇ ਜੰਜਾਲਾਂ ਵਿੱਚ ਜੀਵਨ ਵਿਅਰਥ ਜਾਂਦਾ। ਤੁਸੀਂ ਇਹ ਇੰਦਰੀਆਂ ਨਹੀਂ ਹੋ, ਇਹ ਸਾਧਨ ਹਨ ਉੱਚੀ ਅਵਸਥਾ 'ਤੇ ਪਹੁੰਚਣ ਦਾ ਚਾਂਸ ਹੈ। ਫਿਰ ਰਾਏ ਕਹਿੰਦਾ, ਜੀ ਮੈਨੂੰ ਇੱਕ ਹੋਰ ਮੇਰੇ ਅੰਦਰ ਖਿਆਲ ਆਉਂਦਾ ਰਹਿੰਦਾ ਹੈ ਕਿ ਜੋ ਆਪਣੇ ਪ੍ਰਾਣ ਹਨ, ਜਿੰਨਾ ਚਿਰ ਪ੍ਰਾਣ ਸਰੀਰ ਵਿੱਚ ਚੱਲਦੇ ਹਨ ਉਨ੍ਹਾਂ ਚਿਰ ਹੀ ਸਰੀਰ ਜਿਉਂਦਾ ਹੈ, ਅਤੇ ਜਦੋਂ ਪ੍ਰਾਣ ਚੱਲਣੋਂ ਬੰਦ ਹੋ ਜਾਂਦੇ ਹਨ ਅਤੇ ਸਰੀਰ ਦੀ ਮੌਤ ਹੋ ਜਾਂਦੀ ਹੈ। ਸੋ ਇਹ ਸਭ ਕੁਛ ਫਿਰ ਜਿਉਣਾ ਮਰਨਾ ਪ੍ਰਾਣਾਂ ਦੇ ਵੱਸ ਵਿੱਚ ਹੀ ਹੋਇਆ। ਇਸ ਦਾ ਮਤਲਬ ਇਹ ਹੋਇਆ, ਸੋ ਪ੍ਰਾਣ ਮੇਰਾ ਸਰੂਪ ਹਨ, ਕਿਉਂਕਿ ਪ੍ਰਾਣਾਂ ਦੇ ਪ੍ਰਾਣ ਹੀ ਜੀਵਨ ਮੌਤ ਦਾ ਕਾਰਨ ਹਨ। ਅਤੇ ਪ੍ਰਾਣਾਂ ਦੇ ਵੱਸ ਵਿੱਚ ਲੱਗਦਾ ਹੈ ਕਿ ਸਭ ਕੁਛ ਹੈ, ਜਿੰਨਾ ਚਿਰ ਪ੍ਰਾਣ ਹਨ ਜੀਵਨ ਹੈ, ਸਰੀਰ ਹੈ, ਸਭ ਕੁਛ ਹੈ। ਅਤੇ ਜਿੰਨਾ ਚਿਰ ਪ੍ਰਾਣ ਸਰੀਰ ਵਿੱਚ ਚੱਲਦੇ ਰਹਿੰਦੇ ਹਨ ਉਨ੍ਹਾਂ ਚਿਰ ਹੀ ਸੁੱਖ ਦੁੱਖ ਮਹਿਸੂਸ ਹੁੰਦਾ ਹੈ। ਜਿੰਨਾ ਚਿਰ ਪ੍ਰਾਣ ਚੱਲਦੇ ਹਨ ਉਨ੍ਹਾਂ ਚਿਰ ਹੀ ਸਰੀਰ ਸਥਿਰ ਰਹਿੰਦਾ ਹੈ, ਕਾਇਮ ਰਹਿੰਦਾ ਹੈ। ਜਿੰਨਾ ਚਿਰ ਪ੍ਰਾਣ ਵਗਦੇ ਰਹਿੰਦੇ ਹਨ ਆਪਣੇ ਸਰੀਰ ਵਿੱਚ, ਉਨ੍ਹਾਂ ਚਿਰ ਹੀ ਖਾਣ ਪੀਣ ਦੀ ਜ਼ਰੂਰਤ ਰਹਿੰਦੀ ਹੈ। ਸੋ ਕੀ ਪ੍ਰਾਣ ਮੇਰਾ ਸਰੂਪ ਹੈ, ਪ੍ਰਾਣਾਂ ਦੇ ਵਿੱਚ ਮੇਰਾ ਸਰੂਪ ਛੁਪਿਆ ਹੋਇਆ ਹੈ, ਜੋ ਮੈਂ ਹਾਂ, ਅਸਲੀ ਮੈਂ, ਮੇਰਾ ਸਰੂਪ ਮੈਂ ਨਹੀਂ ਉੱਥੇ, ਮੈਂ ਇੱਥੇ ਹੈ, ਉੱਥੇ ਤਾਂ ਸਰੂਪ ਹੈ। महाराज जी कहते राय साहब प्राण बहुत अनोखी चीज है। जदों तुसी सौंदे हो ते प्राणा दी गति होर हुंदी है, जदों जागदे हो प्राणा दी गति होर हुंदी है, जदों क्रोध विच हुंदे हो ते प्राणा दी गति होर हुंदी है, जदों सुख विच हुंदे हो प्राणा दी गति होर हुंदी है, जदों प्राण थक जांदे हन ते प्राणा दी गति होर हुंदी है, ते जदों प्राण थक जान काली काली वगन करके प्राण थक जान, जिस तरह दौड़ लाई जावे पूरे जोर ला के ते उस तो बाद प्राण थक जांदे, ते जे प्राण थक जांदे जदों ते फिर प्राण हौली हो के ते अपना थकेवा लौंदे, प्राण भी थकते प्राण भी थकेवा लाते, ते जे डूंगे आनंद विच हुई है, बहुत डूंगे आनंद विच जो परमेश्वर जी दे मिलाप विच दस दे हुंदा, ते फिर उत्थे प्राणा दी गति बहुत ही स्लो हुंदी, ते प्राण समा भी जांदे, प्राण बिल्कुल बंद हो जांदे पर मौत नहीं होई हुंदी। सो तुहाडे प्राणा दी गति स्थिर नहीं रहिंदी। बाबा जी होरां ने सारी संगत नूं दस्या सी कि जदों असीं चोला छड्डिया, जदों तुहानू लगे कि असी चोला छड़ दिता है, काली ना करियो, तीन दिन साड़ी वेट करियो, उदों श्वास बंद हो जाते, श्वास बंद हुंदे पर मौत नहीं हुई। कहिंदे तीन दिन साड़ी वेट करियो, जे तिना दिन बाद असी ना वापस आए ते फिर सुप्राण समा जांदे पर मौत नहीं हुई हुंदी। सो महाराज जी कहिंदे कि प्राणा दी जो सुभा है ये तुहाडे स्वरूप तो बिल्कुल उल्ट, तुहाडा स्वरूप सदा एक रस एक सार आनंद विच रहिंदा है, कदी थकदा नहीं, भावें तुसी सुत्ते हो जागदे हो किड्डी मुशक्कत कर रहे हो, तुहाडा स्वरूप एक सार रहिंदा है, प्राण एक सार नहीं रहिंदे, प्राण थकदे हन, थकेवा हुंदा है, थकेवा लथदा है, तुहाडा स्वरूप नूं ते थकेवा हुंदा ही नहीं, उसनू रेस्ट उसनू आराम करन दी जरूरत ही नहीं। सो ये जो प्राण हैं ये तुहाड़ा स्वरूप नहीं हैं, प्राण वगदे अपने शरीर विच परमेश्वर जी दे सहारे हैं, पर ये खुद प्राण जो है ये तुहाड़ा स्वरूप नहीं है, ये शरीर दे नाल जी नूं बन्निया होया है प्राणा दे नाल, जिन्ना चिर प्राण वगदे हैं उन्ना चिर जी और शरीर इकट्ठे रहिंदे हन, ते जदों प्राणा दी डोर टुट जांदी है ते ये दोवें विछड़ जांदे हन। तुसी प्राण नहीं हो, प्राणा ने तुहाडे जी नूं ते तुहाडे शरीर नूं इकट्ठे रखिया होया है, ते इन्हां दी गति वधदी घटदी रहिंदी है, थकदे हन फ्रैश हुंदे हन, इसे तरह शरीर है, पर जो तुहाडा स्वरूप है वो ही नहीं है। त ਅਤੇ ਤੁਹਾਨੂੰ ਆਪਣੇ ਸਰੂਪ ਤੱਕ ਪਹੁੰਚਣ ਲਈ ਨਾਮ ਜਪਣਾ ਪੈਣਾ ਹੈ। ਨਾਮ ਜਪਣ ਤੋਂ ਬਿਨਾਂ ਹੋਰ ਕੋਈ ਤਰੀਕਾ ਨਹੀਂ ਹੈ ਆਪਣੇ ਸਰੂਪ ਤੱਕ ਪਹੁੰਚਣ ਦਾ। ਅਤੇ ਮਹਾਰਾਜ ਜੀ ਕਹਿੰਦੇ ਰਾਏ ਜੀ, ਤਿੰਨ ਗੁਣ ਹਰ ਇੱਕ ਸਰੀਰ ਵਿੱਚ ਪਰਮੇਸ਼ਰ ਜੀ ਨੇ ਪਾਏ ਹਨ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਰਜ ਗੁਣ, ਤਮ ਗੁਣ, ਸਤਗੁਣ, ਸਤਗੁਣ ਕਹੀਏ ਇਹ ਤੇਰੀ ਸਭ ਮਾਇਆ। ਦਸਵੇਂ ਪਾਤਸ਼ਾਹ ਜੀ ਵੀ ਕਹਿੰਦੇ ਨਮੋ ਰਾਜ ਸਿੰਘ ਤਾਮ ਸਿੰਘ ਸ਼ਾਂਤ ਰੂਪੇ, ਨਮੋ ਪਰਮ ਤੱਤੰਗ ਅਤੱਤੰਗ ਸਰੂਪ। ਕਿ ਤਿੰਨ ਗੁਣ ਹਰ ਇੱਕ ਵਿੱਚ ਪਰਮੇਸ਼ਰ ਜੀ ਨੇ ਪਾਏ ਹਨ, ਤਮੋ ਗੁਣ, ਰਜੋ ਗੁਣ ਔਰ ਸਤੋ ਗੁਣ। ਇਹ ਤਿੰਨ ਬਿਰਤੀਆਂ ਹਨ। ਸਭ ਤੋਂ ਜੋ ਨੀਵੀਂ ਬਿਰਤੀ ਹੈ ਉਸਨੂੰ ਤਮੋ ਗੁਣ ਆਖਦੇ। ਇਸ ਬਿਰਤੀ ਵਾਲੇ ਇਨਸਾਨ ਜੋ ਹਨ ਉਹ ਅਗਿਆਨੀ ਹੁੰਦੇ ਔਰ ਕ੍ਰੋਧੀ ਹੁੰਦੇ। ਉਹਨਾਂ ਨੂੰ ਬਿਲਕੁਲ ਗਿਆਨ ਨਹੀਂ ਹੁੰਦਾ, ਨਾ ਉਹ ਗਿਆਨ ਲੈਣ ਵਿੱਚ ਉਹਨਾਂ ਦੀ ਕੋਈ ਰੁਚੀ ਹੁੰਦੀ ਹੈ, ਦਿਲਚਸਪੀ ਹੁੰਦੀ ਹੈ, ਬਿਲਕੁਲ ਨਹੀਂ। ਅਤੇ ਕ੍ਰੋਧੀ ਹੁੰਦੇ ਹਨ, ਨਸ਼ੇ, ਸ਼ਰਾਬ ਵਗੈਰਾ ਇਹ ਲੋਕ ਕਰਦੇ ਹਨ, ਕਿਉਂਕਿ ਇਹ ਅਗਿਆਨੀ ਹੁੰਦੇ ਹਨ, ਹਨੇਰੇ ਵਿੱਚ ਰਹਿੰਦੇ ਹਨ, ਇਸ ਲਈ ਇਹ ਬੰਦ ਕਮਰੇ ਹਨੇਰੇ ਵਿੱਚ ਰਹਿਣਾ ਪਸੰਦ ਕਰਦੇ ਹਨ। ਤੁਸੀਂ ਦੇਖਣਾ ਜਿਹੜੇ ਲੋਕ ਸ਼ਰਾਬ ਪੀਂਦੇ ਹਨ ਜ਼ਿਆਦਾ, ਉਹ ਬਾਹਰ ਕਦੀ ਨਹੀਂ ਘੁੰਮਣਗੇ, ਉਹ ਅੰਦਰ ਰਹਿਣਗੇ, ਕਿਉਂਕਿ ਅੰਦਰ ਹਨੇਰਾ ਹੈ ਅਤੇ ਉਹ ਅਗਿਆਨਤਾ ਹੈ ਉਹਨਾਂ ਦੇ ਅੰਦਰ, ਅਤੇ ਉਹ ਖੁਦ ਅਗਿਆਨਤਾ ਵਿੱਚ ਰਹਿੰਦੇ ਹਨ। ਅਸਚਰਜ ਹੈ ਲੀਲਾ ਉਸਦੀ ਕਿ ਜੋ ਮਨ ਦੀ ਹਾਲਤ ਹੁੰਦੀ ਹੈ ਬਾਹਰ ਵੀ ਮਨ ਉਹੀ ਹਾਲਤ ਵਿੱਚ ਰਹਿੰਦਾ। ਜੇ ਮਨ ਹਨੇਰੇ ਵਿੱਚ ਹੈ ਤਾਂ ਮਨ ਦੁਨਿਆਵੀ ਹਨੇਰੇ ਹਨੇਰਾ ਹੀ ਲਾਈ ਕਰਦਾ, ਅਤੇ ਸਾਧੂ ਲੋਕ ਬਾਹਰ ਖੁੱਲ੍ਹੇ ਜੰਗਲਾਂ ਵਿੱਚ ਰਹਿੰਦੇ। ਅਤੇ ਤਮੋ ਗੁਣ ਸਭ ਤੋਂ ਨੀਵੀਂ ਬਿਰਤੀ ਹੈ, ਅਗਿਆਨੀ ਹੋਣਾ, ਨਸ਼ੇ ਵਰਤਣੇ, ਕ੍ਰੋਧੀ ਹੋਣਾ। ਇਹ ਪ੍ਰਾਣੀ ਆਪ ਵੀ ਬਹੁਤ ਦੁਖੀ ਰਹਿੰਦਾ ਹੈ ਅਤੇ ਦੂਸਰਿਆਂ ਨੂੰ ਵੀ, ਜਿਹੜਾ ਵੀ ਇਸ ਦੇ ਲਾਗੇ ਹੋਵੇ ਉਸਨੂੰ ਵੀ ਦੁਖੀ ਕਰਦਾ ਹੈ। ਅਤੇ ਦੂਸਰੇ ਨੰਬਰ ਦੀ ਜੋ ਬਿਰਤੀ ਹੈ ਇਸ ਤੋਂ ਉੱਚੀ ਜੋ, ਉਸਨੂੰ ਰਜੋ ਗੁਣ ਆਖਦੇ ਹਨ। ਰਜੋ ਗੁਣ ਹੰਕਾਰ, ਰਜੋ ਗੁਣ ਵਾਲੇ ਵਿੱਚ ਹੰਕਾਰ ਔਰ ਮਮਤਾ ਹੁੰਦੀ, ਹੰਕਾਰ ਔਰ ਮੋਹ ਹੁੰਦਾ ਹੈ। 90% ਤੋਂ ਵੀ ਸ਼ਾਇਦ ਜ਼ਿਆਦਾ ਲੋਕ ਜਹਾਨ ਵਿੱਚ ਰਜੋ ਗੁਣ ਵਿੱਚ ਹਨ। ਜੋ ਵੀ ਆਪਾਂ ਇਕੱਠਾ ਕਰਦੇ ਹਾਂ, ਜੋ ਵੀ ਬਣਾਉਂਦੇ ਹਾਂ, ਇਹ ਜਾਂ ਮੋਹ ਕਰਕੇ ਬਣਾਉਂਦੇ ਹਾਂ ਉਹਨਾਂ ਲਈ ਜਿਨ੍ਹਾਂ ਨੂੰ ਆਪਾਂ ਪਿਆਰ ਕਰਦੇ ਹਾਂ ਉਹਨਾਂ ਲਈ ਬਣਾਉਂਦੇ ਹਾਂ ਮੋਹ ਕਰਕੇ, ਅਤੇ ਜਾਂ ਫਿਰ ਦੁਨੀਆਂ ਨੂੰ ਦਿਖਾਉਣ ਲਈ ਹੰਕਾਰ ਕਰਕੇ ਬਣਾਉਂਦੇ। ਹੋਰ ਕੋਈ ਤੀਸਰਾ ਕਾਰਨ ਨਹੀਂ। ਇਹ ਦੁਨੀਆਂ ਦੀ ਭੱਜ ਦੌੜ, ਸਾਰੀ ਭੱਜ ਦੌੜ ਦਾ ਮਹਾਰਾਜ ਜੀ ਕਹਿੰਦੇ ਦੋ ਕਾਰਨ ਹਨ, ਇੱਕ ਮੋਹ ਔਰ ਇੱਕ ਹੰਕਾਰ। ਜੋ ਕੁਛ ਪ੍ਰਾਣੀ ਇਕੱਠਾ ਕਰਦਾ ਹੈ ਉਹ ਜਾਂ ਤਾਂ ਆਪਣਿਆਂ ਨੂੰ ਦੇਣ ਲਈ ਅਤੇ ਜਾਂ ਦੁਨੀਆਂ ਨੂੰ ਦਿਖ, ਕਈਆਂ ਦੇ ਆਪਣੇ ਨਹੀਂ ਹੁੰਦੇ ਕੋਈ, ਪਰ ਉਹਨਾਂ ਨੇ ਬਹੁਤ ਕੁਛ ਇਕੱਠਾ ਕੀਤਾ ਹੁੰਦਾ ਹੈ ਦੁਨੀਆਂ ਨੂੰ ਦਿਖਾਉਣ ਲਈ ਹੰਕਾਰ ਵਿੱਚ। ਇਹ ਰਜੋ ਗੁਣ ਹੈ। ਰਜੋ ਗੁਣ ਤੋਂ ਭਾਵ ਹੈ ਕਿ ਰੱਜਣ, ਰੱਜਣ ਦੀ ਕੋਸ਼ਿਸ਼ ਕਰਨੀ, ਰਾਜਾ ਬਣਨਾ, ਪਰ ਮਨ ਕਦੀ ਰਾਜਾ ਬਣ ਨਹੀਂ ਸਕਦਾ। ਇਹ ਭਿਖਾਰੀ ਹੈ, ਭਿਖਾਰੀ ਹੀ ਰਹਿੰਦਾ ਹੈ, ਰੱਜ ਕਦੀ ਸਕਦਾ ਨਹੀਂ। ਅਤੇ ਤੀਸਰੇ ਨੰਬਰ ਦੀ ਜੋ ਸਭ ਤੋਂ ਉੱਤਮ ਬਿਰਤੀ ਹੈ ਜੋ ਅਸੀਂ ਦੇਖਦੇ ਹਾਂ ਆਪਣੀ ਸੰਗਤ ਵਿੱਚ ਹੈ, ਇਸ ਬਿਰਤੀ ਨੂੰ ਸਤੋ ਗੁਣ ਆਖਦੇ। ਸਤੋ ਗੁਣ ਰੱਬ ਵਾਲੇ ਗੁਣ, ਰੱਬ ਵਾਲੇ ਗੁਣ। ਅਤੇ ਸਤੋ ਬਿਰਤੀ ਵਾਲੇ ਪ੍ਰਾਣੀਆਂ ਵਿੱਚ शांत शांति होती शांति होती दया होती दान देना होता खिमा होती दूसरे नु खिमा कर देना ते उन्हां दा अंदर प्रसन्न होता। ये सब तो उच्ची बिरति है जो नाम जप के प्राप्त होती है। ते महाराज जी कहते राय साहब ये जो सतो गुण वाली बिरती है इत्थे पहुंच के फिर इस तो भी अग्गे जाना हुंदा है ते नाम जपना है। दुनिया वाले सोने मोतियां दे हार गलां विच पौंदे हन, पौना चाहिदा सी नाम दा हार। तुसी आखदे हो कि पिछले कई चिर तो तुहाडी दुनिया विचों बिरती उखड़ गई है, तुहाडे वड्डे भाग हन। नाम जप जप दे रहा करो, नाम ने इस सुरती विच लेना है, अपन अज्ञानता दी सुरती विचों कढ़ना है जिथे मन नशिया वल दौड़दा है, जहर वल दौड़दा है, आप दुखी हुंदा है, दूसरे नु दुखी हुंदा है, फिर उस तो बाद दुनियावी भज दौड़ इन्नी अशांत वाली है कि रात दिने भज दौड़ है, किते खलोना ही नहीं, जे खलोना भी ते मन फिर भी उन्ना ही तंदिया में लगा रहिंदा है। ते कहंदे कि ये दुनिया वाले ने हार होर पाए हुए हैं, पौने होर सन। सतोगुण बिरती विच रहना है ते इस बिरती विच इस बिरती नूं डिगण नहीं देना, डिगण नहीं देना। मेरे सतगुर कहंदे ने जिंदड़िए नाम दा पल गहना, मेरे सतगुर कहंदे ने जिंदड़िए नाम दा पल गहना,
सतगुर कहंदे ने जिंदड़िए नाम दा पल गहना,
मेरे सतगुर कहंदे ने जिंदड़िए नाम दा पल गहना, मेरे सतगुर कहंदे ने जिंदड़िए नाम दा पल गहना,
मेरे सतगुर कहंदे ने जिंदड़िए नाम दा पल गहना, मेरे सतगुर कहंदे ने जिंदड़िए नाम दा पल गहना, मेरे सतगुर कहंदे ने जिंदड़िए नाम दा पल गहना, नाम दा पल गहना, सतगुर कहंदे ने जिंदड़िए नाम दा पल गहना, सतगुर कहंदे ने जिंदड़िए नाम दा पल गहना,
सतगुर कहंदे ने जिंदड़िए नाम दा पल गहना, सतगुर ਸਤਿਗੁਰ ਕਹਿੰਦੇ ਨੇ ਜਿੰਦੜੀਏ ਨਾਮ ਜਪਾ ਲੈਣਾ
ਸਤਿਗੁਰ ਕਹਿੰਦੇ ਨੇ ਜਿੰਦੜੀਏ ਨਾਮ ਜਪਾ ਲੈਣਾ ਸਤਿਗੁਰ ਕਹਿੰਦੇ ਨੇ ਜਿੰਦੜੀਏ ਨਾਮ ਜਪਾ ਲੈਣਾ
ਸਤਿਗੁਰ ਕਹਿੰਦੇ ਨੇ ਜਿੰਦੜੀਏ ਨਾਮ ਜਪਾ ਲੈਣਾ ਸਤਿਗੁਰ ਕਹਿੰਦੇ ਨੇ ਜਿੰਦੜੀਏ ਨਾਮ ਜਪਾ ਲੈਣਾ
ਸਤਿਗੁਰ ਕਹਿੰਦੇ ਨੇ ਜਿੰਦੜੀਏ ਨਾਮ ਜਪਾ ਲੈਣਾ ਸਤਿਗੁਰ ਕਹਿੰਦੇ ਨੇ ਜਿੰਦੜੀਏ ਨਾਮ ਜਪਾ ਲੈਣਾ
ਸਤਿਗੁਰ ਕਹਿੰਦੇ ਨੇ ਜਿੰਦੜੀਏ ਨਾਮ ਜਪਾ ਲੈਣਾ ਸਤਿਗੁਰ ਕਹਿੰਦੇ ਨੇ ਜਿੰਦੜੀਏ ਨਾਮ ਜਪਾ ਲੈਣਾ
ਸਤਿਗੁਰ ਕਹਿੰਦੇ ਨੇ ਜਿੰਦੜੀਏ ਨਾਮ ਜਪਾ ਲੈਣਾ ਸਤਿਗੁਰ ਕਹਿੰਦੇ ਨੇ ਜਿੰਦੜੀਏ ਨਾਮ ਜਪਾ ਲੈਣਾ
ਸਤਿਗੁਰ ਕਹਿੰਦੇ ਨੇ ਜਿੰਦੜੀਏ ਨਾਮ ਜਪਾ ਲੈਣਾ ਸਤਿਗੁਰ ਕਹਿੰਦੇ ਨੇ ਜਿੰਦੜੀਏ ਨਾਮ ਜਪਾ ਲੈਣਾ
ਸਤਿਗੁਰ ਕਹਿੰਦੇ ਨੇ ਜਿੰਦੜੀਏ ਨਾਮ ਜਪਾ ਲੈਣਾ ਸਤਿਗੁਰ ਕਹਿੰਦੇ ਨੇ ਜਿੰਦੜੀਏ ਨਾਮ ਜਪਾ ਲੈਣਾ